ताई एक घड़ी मह थाप उथापे जर वंड देवे भाई रहाओ। कहाँ सो घर दर मंडप महला कहाँ सो बंक सराई कहाँ सो सेज सुखाली कामण जिस वेख नींद न पाई। कहाँ सो बाण तंबोली हरमा हुईया छाई माई इस जर कारण घणी विगुती इन जर घणी खुआई। पापा बाजो होवै नाही मोया साथ न जाई जिसनों आप खुआए करता खुश ले चंग्याई। इस जर कारण घणी विकुती इन जर घणी खुआई। पापा बाजो होवै नाही मोया साथ न जाई जिसनों आप खुआए करता खुश ले चंग्याई। वाहिगुरु जी का खालसा वाहिगुरु जी की फतेह। सतगुरु जी की साजी नवाजी होई गुरु रूप गुरु खालसा साध संगत जीओ जिनके भाग बड़े हैं भाई तिन साधु संग मुख जुरे। आप जी अत्यंत वडभागे हो के सतगुरु साहब जी की पावन पवित्र गोद विच अमृत वेला सच नाम वड्याई विचार दे पावन पवित्र हुक्म अनुसार हाजरियां भर रहे हो और महाराज साहब जी की पावन पवित्र बाणी जो के बाबर बाणी सचे पातशाह साहब जी ने बाबर बादशाह नूं उपदेश दिता। बाबर बादशाह काबुल तो चढ़ के आया और हिंदुस्तान की बड़ी भारी लुटमार की है तबाही की है। अहमदाबाद दे विच जिथे जिसका पहला नाम सैदपुर सी भाई लालो दे घर सतगुरु महाराज ठहरे हुए सन। इतिहास में इस तरह जिक्र आता है कि एक बारी जदों पहली उदासी शुरू की सी उदों महाराज भाई लालो को अपड़े सन। सुल्तानपुर तो चल के पहला पातशाह इत्थे ही गए सैदपुर अहमदाबाद भाई लालो दे कोल। 25 दिन उत्थे महाराज साहब जी रहे हैं और भाई लालो ने बेनती की महाराज कृपा करके होर कुछ समा ठहरो एक महीना का पूरा कर जाओ। महाराज कहते तेरे 5 दिन उधार हैं फिर आवांगे। वो वचन दोबारा पूरा करन लई सच्चे पातशाह दूजी बारी संमत 1578 बिक्रमी ते 1526 ईस्वी नूं फिर उस नगर दे विच चरण पाए जिथे महाराज साहब जी धन साहब श्री गुरु नानक देव जी ने यह पावन शब्द उच्चारण किए हैं। सो उस वेले का जो हालात सी बाबर दे आउण नाल जिहड़ी तबाही मची सी वो इस विच महाराज ने जिक्र किया है। पिछला शब्द पिछली अष्टपदी आपां सरवण कर चुके हाँ। अगली अष्टपदी भी इस विषय ते ही है। इस करके इन्हां कुछ शब्दों नूं बाबर बाणी दे शब्द कहा जाता है। इत्थे भी ये पावन शब्द हन ते राग तिलंग विच भी ये बचन आउंदे हन। जैसी मैं आवै खसम की बाणी तैसड़ा करी ज्ञान वे लालो। ऐसा दस्या जाता है कि सतगुरु जी ने भाई लालो नूं बाबर दे आउण तों पहलां ही सारे बचन अपनी बाणी द्वारा दस दित्ते सन। इस तरह दा वर्तारा होवेगा इस तरह दी तछ मुछ कट बढ़ होवेगी और ये आउण वाला सारा ही बचन जिहड़ा सी हिंदुस्तान दे विच जो वर्तना है वह सारा महाराज ने दस दिता सी क्योंकि ऐसा प्राचीन काल तो चलिया आ रहा है। जिहड़े महात्मा महापुरश अंतरमुखी बिरती करके अपने ध्यान दे नाल अपने वाहिगुरु परमेश्वर नाल जुड़ जाते हैं, उन्होंने तिना कालां दी सोझी हो जाती है। पिछे की होया है और अगे की होना है वह सब जानते हैं। साडे वर्गियां नूं अपना आप नहीं पता हुंदा वी असीं की चीज़ हाँ। असीं उन्हां गुझे भेदां नूं नहीं समझ सकते। जिन्नी किसे नूं वाहिगुरु ने बख्शिश कीती है उन्हां को जानदा है। परमात्मा दे प्यारे परमात्मा दा ही रूप हुंदे हन। हर हर जन दोई एक है बिब विचार कछ नाहे, जल ते उपजत रंग ज्यों जल ही बिखै समाहे। सो भविख नूं जाण लैणा उन्हां वास्ते कोई औखा नहीं हुंदा। इस करके आने वाले समय का सारा जिक्र पहला ही महाराज ने दस दिता कि आवन 78 जान 97 होर भी उठसी मर्द का चेला, सच की बाणी नानक आखै सच सुनाए सी सच की बेला। सो सात संगत जी आओ इन्हां पावन शब्दों की जिन्नी महाराज विचार कराते हैं वो सरवण करिए, प्यार नाल आखिए सतनाम श्री वाहेगुरु साहिब जी। सतनाम सो वाहेगुरु साहिब जी। आसा महला पहला। इस शब्द की जिहड़ी रहाउ की पंक्ति है वो परमेश्वर वाहेगुरु नूं संबोधन करके महाराज उच्चारण करते हैं। इहो जग तेरा तू गोसाई, ये संसार तेरा है। इस संसार दे जरे जरे दा कण कण दा वाली वारस तू है, मालक तू है। जो तू चाहे इस संसार विच कर सकता है। तेरे रंग न्यारे हन। किसे सरकार द्वारा ये दुनिया नहीं चलती, किसे एजेंसी द्वारा भी ये दुनिया नहीं चलती, ना ये दुनिया किसे सिस्टम नाल चलाई जा सकती बंदे दे बनाए हुए। ये चलती वाहगुरु के पाने विच। वाहगुरु जिन्नी जिन्नी किसे नूं मत दिंदा है, किसे सरकारी बंदे नूं किसे नूं भी, उन्ना वो काम दुनिया ते करदा है। भावें लोग भुल जाते हैं भी अस वो बन जाते भी असी ही सब कुछ हाँ जो असी कर रहे हो रहा, पर उन्हां दा भुलेखा हुंदा है। वो तो हो रहा जो वाहगुरु नूं परमेश्वर नूं मंजूर है। इहो जग तेरा तू गोसाई, एक घड़ी मैं थाप उथापे। एक घड़ी दे विच परमात्मा थाप दिंदा है, पदवियां दे दिंदा, अहुदे दे दिंदा, कुर्सियां दे दिंदा, राजपाट दे दिंदा, ते दूजी घड़ी च थाप उथापे चुक के परे बिठा दिंदा, बादशाहां नूं भीख मंगा दिंदा। परमेश्वर दे रंग न्यारे हन। नदरे ओ पठी जे करे सुल्ताना काओ कराएंदा, दर मंगण भेख न पाएंदा। जर वंड देवै पाई, जर नाम प्रॉपर्टी धन दौलत सोना चांदी हीरे मोती कपड़ा लत्ता मकान दुकान जिहड़े कारज माया दे हन इन्हां नूं आपां जर दे नाल कह सकते हैं। मेन तौर ते जर नगदी नूं गहिणियां नूं इन्हों कहा जाता है, पैसे नू चांदी सोने नू जर किया जाता है। ये वाहिगुरु तेरी खेड है भी तू भाइयों नू आपस में जर के मामले च वंड देना है। जदों पैसे का मसला आता है वो उस वे लड़ाई होंगी, किसी ही वाद घाट किसी ही पै सगले लर लर मूहा। सच्चे पातशाह जी कहिंदे किसे कोल वध हिस्सा आ गया किसे कोल घाटा आ गया, बस इसे तो लड़ाई शुरू हुंदी है। वो फिर लड़दे लड़दे कचहरियां कोर्टां च जांदे हन, बड़ा कुछ हुंदा है, खून खराबे हो जांदे, कतल हो जांदे, जमीन दे इक गिठ जमीन इधर आ गई उधर आ गई, इसे किन्नियां किन्नियां लड़ाइयां चलदियां, जंग जंदाल हुंदे हन। देखो महाभारत का जंग संसार च प्रसिद्ध है। 18 खूनियां फौज गर्क हो गई सी। एक खूनी फौज की गिणती करिए 12-13 लख बंदा घट्टो घट्ट हुंदा उहदे विच, जिहड़ी उन्होंने पुरातन गिणती लिखी है। एक खूनी जिहड़ी है उहदे विच 13 लख दे नेड़े बंदे पहुँचते हैं। 18 खूनियां का मतलब है भी 2-2.5 करोड़ बंदा उस लड़ाई में शामिल होया सी। ते 48 कोह दे विच तां ਉਹਨਾਂ ਦਾ ਪਰਾ ਬੰਨਿਆ ਹੋਇਆ ਸੀ। 48 ਕੋਹ ਦਾ ਮਤਲਬ ਹੈ 150-200 ਕਿਲੋਮੀਟਰ ਦਾ ਏਰੀਆ ਜਿਹੜਾ ਸੀ ਉਹ ਜੰਗ ਦਾ ਮੈਦਾਨ ਸੀ ਉਸ ਜ਼ਮਾਨੇ ਦੇ ਵਿੱਚ। ਕੁਰਸ਼ੇਤਰ ਤੋਂ ਲੈ ਕੇ ਕੈਥਲ ਦੇ ਪਰਾਂ ਇੱਕ ਬਹਿਰ ਸਾਹਿਬ ਗੁਰਦੁਆਰਾ ਨੌਵੀਂ ਪਾਤਸ਼ਾਹੀ ਦਾ, ਉੱਥੇ ਇੱਕ ਜੱਛ ਖੜਾ ਕੀਤਾ ਸੀ। ਇਸ ਤਰ੍ਹਾਂ ਇੱਕ ਉੱਤਰ ਵਿੱਚ, ਇੱਕ ਪੂਰਬ ਵਿੱਚ, ਇੱਕ ਈਸਟ ਵਿੱਚ, ਇੱਕ ਸਾਊਥ ਵਿੱਚ, ਇਹ ਸਾਰੇ ਪਾਸੇ ਉਹਨਾਂ ਨੇ ਜੱਛ ਖੜੇ ਕੀਤੇ ਸੀ ਵੀ ਇੱਥੋਂ ਅੱਗੇ ਕੋਈ ਸਿਪਾਹੀ ਭੱਜ ਨਹੀਂ ਸਕੇਗਾ, ਇਸ ਤੋਂ ਬਾਹਰ ਨਹੀਂ, ਇਹ ਇਸ ਦਾਇਰੇ ਦੇ ਵਿੱਚ ਰਹਿ ਕੇ ਜੰਗ ਕਰਨਾ। ਉਹ ਜੋ ਦਾਇਰੇ ਦੀਆਂ ਜਗ੍ਹਾ ਦੇਖੀਏ ਤਾਂ ਲਗਭਗ 150-200 ਕਿਲੋਮੀਟਰ ਇੱਕ ਦੂਜੀ ਤੋਂ ਦੂਰ ਪੈਂਦੀਆਂ। ਐਡਾ ਵੱਡਾ ਜੰਗ ਅਤੇ ਉਹਦਾ ਮਸਲਾ ਕੀ ਸੀ? ਜਰ ਜੋਰੂ ਜ਼ਮੀਨ ਪਿੱਛੇ ਸੀਗਾ, ਜ਼ਮੀਨ ਦਾ ਮਸਲਾ ਸੀ, ਰਾਜ ਭਾਗ ਦਾ ਮਸਲਾ ਸੀ ਅਤੇ ਦ੍ਰੋਪਦੀ ਦੀ ਬੇਇੱਜ਼ਤੀ ਦਾ ਮਸਲਾ ਸੀ। ਉਸ ਪਿੱਛੇ ਐਡਾ ਵੱਡਾ ਜੰਗ ਹੋਇਆ ਅਤੇ ਜਰ ਨੇ ਵੰਡ ਦਿੱਤਾ ਭਾਈਆਂ ਨੂੰ, ਇੱਕ ਪਾਸੇ ਚਾਚੇ ਦੇ, ਇੱਕ ਪਾਸੇ ਤਾਏ ਦੇ ਪੁੱਤ ਲੜ ਲੜ ਕੇ ਮਰ ਗਏ। ਤੋ ਮਹਾਰਾਜ ਕਹਿੰਦੇ ਜਰ ਵੰਡ ਦੇਵੇ ਭਾਈ, ਭਾਈਆਂ ਨੂੰ ਪੈਸਾ, ਟਕਾ, ਜ਼ਮੀਨ ਇਹ ਚੀਜ਼ਾਂ ਵੰਡ ਦਿੰਦੀਆਂ ਹਨ। ਜੇ ਦੇਖਿਆ ਜਾਵੇ ਤਾਂ ਪਠਾਨ ਵੀ ਮੁਸਲਮਾਨ ਹਨ ਅਤੇ ਮੁਗਲ ਵੀ ਮੁਸਲਮਾਨ ਹਨ। ਪਠਾਨ ਵੀ ਤਾਂ ਇਸਲਾਮ ਨੂੰ ਹੀ ਮੰਨਦੇ ਨੇ, ਹਜ਼ਰਤ ਮੁਹੰਮਦ ਨੂੰ ਮੰਨਦੇ ਨੇ, ਉਹ ਵੀ ਨਮਾਜ਼ ਪੜ੍ਹਦੇ ਨੇ, ਉਹ ਵੀ ਕੁਰਾਨ ਪੜ੍ਹਦੇ ਨੇ। ਅਤੇ ਜੇ ਮੁਗਲ ਚੜ੍ਹ ਕੇ ਆਏ ਨੇ, ਬਾਬਰ ਦੀ ਬਰਾਦਰੀ ਚੜ੍ਹ ਕੇ ਆਈ ਹੈ, ਅਤੇ ਉਹ ਵੀ ਸਾਰੇ ਕੁਰਾਨ ਨੂੰ ਮੰਨਦੇ ਨੇ, ਉਹ ਵੀ ਇਸਲਾਮ ਨੂੰ ਮੰਨਦੇ ਨੇ। ਪਰ ਧਰਮ ਦਾ ਤਾਂ ਲੜਾਈ ਕੋਈ ਨਹੀਂ, ਉਹਨਾਂ ਦੀ ਲੜਾਈ ਤਾਂ ਜਰ ਪਿੱਛੇ ਹੈ। ਔਰ ਸਾਧ ਸੰਗਤ ਜੀ ਮਾਫ਼ ਕਰ ਦੇਣਾ, ਧਰਮ 'ਤੇ ਕਦੀ ਵੀ ਲੜਾਈ ਨਹੀਂ ਹੁੰਦੀ, ਧਰਮ ਕਦੀ ਲੜਨਾ ਸਿਖਾਉਂਦਾ ਹੀ ਨਹੀਂ ਵੀ ਕਿਸੇ ਨੂੰ ਲੜਨ, ਕਿਸੇ ਨਾਲ ਲੜੀਏ, ਕਿਸੇ ਨੂੰ ਮਾਰੀਏ। ਲੜਾਈ ਤਾਂ ਹੁੰਦੀ ਜਰ ਜੋਰੂ ਜ਼ਮੀਨ ਪਿੱਛੇ ਹੈ। ਸਵਾਰਥੀ ਲੋਕ ਜਿਹੜੇ ਹਨ ਉਹ ਧਰਮ ਦਾ ਬਹਾਨਾ ਬਣਾ ਲੈਂਦੇ ਵੀ ਇਹ ਸਾਡਾ ਧਰਮ ਹੈ ਦੂਜੇ ਨੂੰ, ਅਤੇ ਉਹ ਕੱਢਣ ਵਾਸਤੇ ਅਤੇ ਉਹ ਲੜਾਈ ਕਰਦੇ ਹਨ। ਧਰਮ ਵਾਸਤੇ ਤਾਂ ਵਿਰਲੇ ਮਹਾਂਪੁਰਸ਼ ਗਊ ਗਰੀਬ ਦੀ ਬਾਂਹ ਫੜਨ ਲਈ ਜੂਝੇ ਹਨ। ਧੰਨ ਸ੍ਰੀ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਧਰਮ ਵਾਸਤੇ ਖੰਡਾ ਖੜਕਾਇਆ, ਇੱਕ ਚੱਪਾ ਵੀ ਜ਼ਮੀਨ ਮੱਲੀ ਨਹੀਂ, ਕਿਤੇ ਆਪਣੀ ਮਲਕੀਅਤ ਨਹੀਂ ਬਣਾਈ ਵੀ ਮੇਰੀ ਜ਼ਮੀਨ ਹੋਵੇ, ਮੇਰੇ ਬੱਚੇ ਰਾਜ ਕਰਨ, ਇੱਦਾਂ ਨਹੀਂ। ਉਹਨਾਂ ਨੇ ਧਰਮ ਦੀ ਆਵਾਜ਼, ਜ਼ੁਲਮ ਦੇ ਖਿਲਾਫ ਲੜਾਈ ਲੜੀ। ਬਾਕੀ ਤਾਂ ਜਿੰਨੀਆਂ ਇਤਿਹਾਸ ਦੀਆਂ ਦੂਜੀਆਂ ਲੜਾਈਆਂ ਨੇ, ਬੇਸ਼ੱਕ ਉਹਨਾਂ ਨੇ ਧਰਮ ਦਾ ਨਾਂ ਵਰਤਿਆ ਹੋਵੇ, ਪਰ ਮਤਲਬ ਇਹ ਹੀ ਸੀ ਵੀ ਰਾਜ ਭਾਗ ਸਾਨੂੰ ਮਿਲੇ, ਦੂਜੇ ਕੋਲੋਂ ਖੋਣਾ। ਅੱਜ ਵੀ ਉਹੀ ਕੁਝ ਹੋ ਰਿਹਾ, ਧਰਮ ਦੇ ਨਾਂ ਉੱਤੇ ਵੋਟਾਂ ਮੰਗਣੀਆਂ, ਧਰਮ ਦੇ ਨਾਂ ਉੱਤੇ ਸਿਆਸਤ ਕਰਨੀ, ਗੁਰਦੁਆਰਿਆਂ, ਮੰਦਰਾਂ, ਮਸੀਤਾਂ, ਗਿਰਜਿਆਂ ਵਿੱਚ ਸਭ ਸਿਸਟਮ ਜਿਹੜਾ ਹੈ ਉਹ ਸੰਸਾਰ ਦੇ ਰਾਜਨੀਤੀ ਦਾ ਚੱਲਦਾ ਹੈ। ਅਤੇ ਉਹਦੇ ਰਾਜਨੀਤੀ ਦੇ ਪਿੱਛੇ ਮਕਸਦ ਹੁੰਦਾ ਵੀ ਖਜ਼ਾਨਿਆਂ 'ਤੇ ਕਬਜ਼ਾ ਸਾਡਾ ਹੋਵੇ, ਪੈਸੇ 'ਤੇ, ਪ੍ਰੋਪਰਟੀ 'ਤੇ, ਧਨ 'ਤੇ। ਅਤੇ ਭਾਈ ਦੇ ਭਾਈ ਵੈਰੀ ਬਣ ਜਾਂਦੇ ਹਨ। ਮੁਗਲ ਆਏ ਨੇ ਚੜ੍ਹ ਕੇ, ਪਠਾਣਾਂ ਨੇ ਪਹਿਲਾਂ ਕਬਜ਼ਾ ਕੀਤਾ ਹੋਇਆ ਸੀ। ਇਬਰਾਹੀਮ ਲੋਧੀ, ਸਿਕੰਦਰ ਲੋਧੀ ਪਠਾਣ ਬਾਦਸ਼ਾਹ ਹੋ ਚੁੱਕੇ। ਹੁਣ ਇਹਨਾਂ ਕੋਲੋਂ ਬਾਬਰ ਨੇ ਰਾਜ ਖੋਹਣਾ ਸੀ, ਮਸਲਾ ਸਿਰਫ ਜਰ ਜੋਰੂ ਜ਼ਮੀਨ ਦਾ ਹੀ ਸੀ ਵੀ ਇੱਥੇ ਬੜਾ ਖਜ਼ਾਨਾ ਹਿੰਦੁਸਤਾਨ ਵਿੱਚ। ਜੇ ਅਸੀਂ ਪਿਛਲੀ ਹਿਸਟਰੀ ਦੇਖਦੇ ਹਾਂ 400-500 ਸਾਲ ਪਹਿਲਾਂ, ਬਾਕੀ ਜਿਹੜੇ ਮੁਲਕ ਅੱਜ ਵੱਡੇ ਬਣੇ ਹੋਏ ਨੇ ਉਹਨਾਂ ਮੁਲਕਾਂ ਦੇ ਵਿੱਚ ਖਾਣ ਨੂੰ ਰੋਟੀ ਨਹੀਂ ਸੀ ਹੁੰਦੀ, ਪਹਿਨਣ ਨੂੰ ਕੱਪੜਾ ਨਹੀਂ ਸੀ ਹੁੰਦਾ, ਔਰ ਚੰਗੀ ਸੱਭਿਅਤਾ ਵੀ ਨਹੀਂ ਸੀ। 15ਵੀਂ ਸਦੀ ਤੋਂ ਪਿੱਛੇ ਦੇਖੀਏ, 12ਵੀਂ ਸਦੀ, 11ਵੀਂ ਸਦੀ ਉਸ ਤੋਂ ਪਿੱਛੇ ਦੇਖੀਏ ਤਾਂ ਯੂਰਪ ਦੇ ਵਿੱਚ ਵੀ ਜਿਹੜਾ ਹੈ ਨਾ ਚੱਜ ਦਾ ਕੱਪੜਾ ਪਾਉਣ ਦੀ ਜਾਚ ਸੀ ਅਤੇ ਨਾ ਚੱਜ ਦੀ ਰੋਟੀ ਪਕਾਉਣ ਦੀ ਜਾਚ ਸੀ। ਇਸ ਤਰ੍ਹਾਂ ਦਾ ਰਹਿਣ ਸਹਿਣ ਵਰਤਾਰਾ ਸਾਡੇ ਬਾਕੀ ਦੁਨੀਆ ਵਿੱਚ, ਹਿੰਦੁਸਤਾਨ ਦਾ ਕਲਚਰ ਜਿਹੜਾ ਸੀ ਉਹ ਲੱਖਾਂ ਸਾਲ ਪੁਰਾਣਾ ਸੀ। ਉੱਥੇ ਦੀ ਸੱਭਿਅਤਾ, ਬੋਲੀ, ਧਰਮ, ਉੱਥੋਂ ਦਾ ਰਹਿਣ ਸਹਿਣ ਬੜਾ ਵਿਕਸਿਤ ਸੀ ਅਤੇ ਸੋਨੇ ਦੀ ਚਿੜੀ ਇਹਨੂੰ ਕਹਿੰਦੇ ਸੀ। ਬੜੇ ਬੜੇ ਪੁਰਾਣੇ ਸਮਿਆਂ ਤੋਂ, ਸਿਕੰਦਰ ਬਾਦਸ਼ਾਹ ਤੋਂ ਪਹਿਲਾਂ ਵੀ ਇੱਥੇ ਹਮਲੇ ਹੁੰਦੇ ਰਹੇ ਵੀ ਉੱਥੋਂ ਲੁੱਟ ਕੇ ਲਿਆਈਏ, ਉੱਥੋਂ ਬਹੁਤ ਕੁਛ ਹੈ। ਤੋ ਉਹ ਕਲਚਰ ਜਿਹੜਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਮੇਂ ਸੀਗਾ, ਉਹਨੂੰ ਲੁੱਟਣ ਲਈ ਬਾਬਰ ਵਰਗੇ ਆਉਂਦੇ ਸੀ। ते भी इत्थों माया लवांगे धन लवांगे। पहला पठान आए उस तो पहला किन्निया ही भाई कान सिंह जी नाभा ने महान कोश विच उह सारियां बरादरियां खानदाना दा जिक्र कीता भी किहड़े 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 इस्लाम दे बादशाह मुहम्मद बिन कासिम तो लै के बहादुर शाह जफर तक किहड़े किहड़े आए, किन्ना किन्ना समा, किहड़ी किहड़ी डेट नूं राज कीता उन्होंने। ते भारत दा बिरहत इतिहास केसी मजूमदार बंगाल दे इक बहुत वड्डे प्रोफेसर होए ने हिस्टोरीयन, उन्होंने भी लिखिया उहदे विच भी उन्होंने सारे बादशाहां दे समें जो कुछ वापरिया वह सारा जिक्र किया। तो महाराज सच्चे पातशाह जी जिक्र कर रहे ने भी ये सारी लड़ाई जर वंड देवै भाई, पैसे पिछे सी, जर जोरू जमीन पिछे सी, हुण की हालात बन गया देखो। कहां सो खेल तबेला घोड़े वाहिगुरु, कहां सो खेल तबेला घोड़े, कहा पेरी सहनाई। वो खेड तमाशे सब उजाड़ देते मुगलों ने आके। घड़ी कु पहला जिहड़ा अहमदाबाद बड़ा सोहना बसदा सी, पठान तबेलियां विच बड़े बड़े सोहने घोड़े पालदे सन। तबेला उहनूं कहिंदे ने जिहदे च घोड़े बन्ने हुंदे ने, जिवें अज अपने आम लोकां दे घरां च पशु रखे हुंदे, उहनां वास्ते उहनां ने कबाड़ा बनाया हुंदा, पशुआं दा कमरा, डंगरां दा वक्खरा, मझां गावां बन्नण लई बनाया हुंदा बरांडा जिहा। जिथे घोड़े बन्ने जांदे उस बरांडे नूं, उस जगह नूं तबेला कहिंदे। वो तबेले किथे गए जिन्हां च बड़े बड़े सोहणे सुंदर घोड़े बन्ने हुंदे सन। कहा पेरी सहनाई, वो भेरियां जड़ियां तुरियां शहनाइयां इत्थे बजांदे सन खुशी दे समय, जड़े नगारे ढोल बजांदे सन, वो किथे चले गए। कहां सो तेग बंद गाडेरड़, तेग बंद कहिंदे ने तलवार पाण वाला गात्रा, जदों तलवार गात्रे च पाई दी, तलवार नूं बन्नण वास्ते अपनी लक नाल तेग बंद हुंदा, तेग जिहदे नाल बन्नी जांदी है। गात्रा कपड़े दा भी बनदा, चमड़े दा भी बनदा, बड़े बड़े आलीशान गात्रे जिन्हां उत्ते सोने की कढ़ाई की जाती।
बंद नहीं हो रही, बंद कर रहे, बाहर चला जा।
गाडेरड़ बड़े मजबूत सुंदर वधिया गात्रे पाए हुए, कमर कसे लाए हुए। कहां सो लाल कवाई, कवाई कहिंदे ने जिहड़ी वर्दी पाई हुंदी है। कवाई इह शब्द पुरातन समें विच वरत्या जांदा सी, गुरबाणी विच भी आउंदा, होर भी भाई गुरदास जी ते होर कई जगह ते आउंदा, जिहदा अर्थ है भी वर्दी पहननी, जिहड़ी यूनिफॉर्म फौज ने पाई हुंदी है। वो पहले जमाने च पठाणा दी लाल वर्दी हुंदी सी। पठान जिहड़े सन उन्होंने जमाने का इतिहास पढ़ीए तो उन्होंने अपने सिपाहियों की फौज नू लाल रंग के कपड़े, लाल रंग की कुल्ले वाली पग, शमले वाली वो दिती हुंदी सी। सो वो लाल वर्दी किथे गई, वो कीमती गात्रे किथे गए, उन्हां गात्रियां च पाईआं होईआं फुलादी तलवारां, सुनहरी मुठ्ठे वालियां किथे गईआं। कहां सो आरसिया मूह बंके, ਇੱਥੇ ਦਿਸ ਹੈ ਨਾਹੀਂ। ਆਰਸੀ ਕਹਿੰਦੇ ਨੇ ਸ਼ੀਸ਼ੇ ਨੂੰ, ਬੜੇ ਬੜੇ ਵੱਡੇ ਸ਼ੀਸ਼ੇ ਮਹਿਲਾਂ ਵਿੱਚ ਘਰਾਂ ਵਿੱਚ ਲਵਾਏ ਹੋਏ ਸੀ, ਜਿਹਦੇ ਸਾਹਮਣੇ ਖੜ੍ਹ ਕੇ ਪੱਗਾਂ ਬੰਨਦੇ ਸੀ। ਬੜੇ ਬੜੇ ਸੋਹਣੇ ਕੱਪੜੇ ਪਾ ਕੇ ਆਪਣੇ ਆਪ ਨੂੰ ਵੇਖ ਵੇਖ ਕੇ ਖੁਸ਼ ਹੁੰਦੇ ਸੀ। ਮੂੰਹ ਬੰਕੇ, ਬੜੇ ਬੰਕੇ, ਛੈਲ ਛਬੀਲੇ, ਛੇ ਛੇ ਫੁੱਟੇ, ਸੱਤ ਸੱਤ ਫੁੱਟੇ ਪਠਾਣ, ਗੱਭਰੂ ਨੌਜਵਾਨ, ਸੋਹਣੇ ਸੁਨੱਖੇ ਆਪਣੇ ਚਿਹਰਿਆਂ ਨੂੰ ਵੇਖਦੇ ਸੀ। ਮਹਾਰਾਜ ਕਹਿੰਦੇ ਇੱਥੇ ਦਿਸ ਹੈ ਨਾਹੀਂ, ਇੱਥੇ ਹੁਣ ਦਿਸਦੇ ਨਹੀਂ, ਹੁਣੇ ਇੱਥੇ ਸੀ, ਹੁਣੇ ਦਿਸਦੇ ਨਹੀਂ। ਆਖੋ ਸ੍ਰੀ ਵਾਹਿਗੁਰੂ, ਸੁਪਨਾ ਹੀ ਬਣ ਗਏ। ਜਿਹੜੇ ਕੱਲ੍ਹ ਇੱਥੇ ਘੋੜੇ ਕੁਦਾਉਂਦੇ ਸੀ, ਜਦੋਂ ਭਾਈ ਮਰਦਾਨੇ ਨੂੰ ਮਹਾਰਾਜ ਨੇ ਭੇਜਿਆ ਵੀ ਜਾ ਪਿੰਡ ਵਿੱਚੋਂ ਕੋਈ ਭੋਜਨ ਇਹਨਾਂ ਸੰਤਾਂ ਮਹਾਤਮਾ ਨੂੰ ਲਿਆ ਕੇ ਛਕਾ ਦੇ, ਜਿਹੜੇ ਇੱਥੇ ਬੈਠੇ ਨੇ ਫਕੀਰ ਸਾਧੂ ਮਹਾਰਾਜ ਨਾਲ ਰਲੇ ਹੋਏ ਸੀ। ਭਾਈ ਮਰਦਾਨਾ ਗਿਆ ਸੀ ਅਤੇ ਉਹ ਘੋੜਿਆਂ ਦੇ ਉੱਤੇ ਚੜ੍ਹੇ ਹੋਏ ਗੱਲ ਨਹੀਂ ਸੀ ਸੁਣਦੇ, ਅਤੇ ਭਾਈ ਮਰਦਾਨੇ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਅਤੇ ਦੰਦ ਭੰਨ ਦਿੱਤੇ। ਲਹੂ ਵਗਦਾ ਭਾਈ ਮਰਦਾਨਾ ਵਾਪਸ ਆ ਗਿਆ ਦੰਦਾਂ 'ਚੋਂ, ਕਹਿੰਦਾ ਮਹਾਰਾਜ ਰੋਟੀ ਤਾਂ ਕਿਸੇ ਨੇ ਕੀ ਖਵਾਉਣੀ ਸੀ, ਆ ਵੇਖੋ ਧੱਕੇ ਮਾਰ ਕੇ ਮੇਰੇ ਦੰਦ ਭੰਨ ਦਿੱਤੇ ਆ, ਮੈਨੂੰ ਸੱਟਾਂ ਮਾਰੀਆਂ ਨੇ, ਬੇਇੱਜ਼ਤੀ ਕੀਤੀ ਹੈ। ਅਤੇ ਉਹ ਅੱਜ ਵੇਖੋ ਕੱਲ੍ਹ ਦੀ ਇਹ ਗੱਲ ਹੈ, ਅਤੇ ਅੱਜ ਵੇਖੋ ਕੁਛ ਵੀ ਨਹੀਂ ਦਿਸਦਾ, ਨਾ ਉਹ ਘੋੜੇ ਰਹੇ, ਨਾ ਉਹਨਾਂ ਘੋੜਿਆਂ ਦੇ ਸਵਾਰ ਰਹੇ, ਨਾ ਉਹ ਛੈਲ ਛਬੀਲੇ, ਅਤੇ ਨਾ ਉਹਨਾਂ ਦੇ ਦੇਖਣ ਵਾਲੇ ਉਹ ਸ਼ੀਸ਼ੇ ਰਹੇ, ਨਾ ਉਹ ਤਲਵਾਰਾਂ ਰਹੀਆਂ, ਨਾ ਉਹ ਗਾਤਰੇ ਰਹੇ, ਨਾ ਉਹ ਵਰਦੀਆਂ ਰਹੀਆਂ, ਨਾ ਉਹਨਾਂ ਦੇ ਹਾਰ ਸ਼ਿੰਗਾਰ ਰਹੇ। ਇਹੋ ਜੱਗ ਤੇਰਾ ਤੂੰ ਗੋਸਾਈ, ਇਹ ਮੇਰੇ ਵਾਹਿਗੁਰੂ ਇਹ ਸੰਸਾਰ ਤੇਰਾ ਬਣਾਇਆ ਹੋਇਆ ਹੈ, ਤੂੰ ਇਹਦਾ ਮਾਲਕ ਹੈ। ਗੋ ਨਾਮ ਧਰਤੀ ਦਾ ਹੈ, ਸਾਈ ਨਾਮ ਮਾਲਕ ਦਾ ਹੈ। ਜੋ ਧਰਤੀ ਦਾ ਮਾਲਕ ਹੈ ਉਹ ਗੋਸਾਈ। ਗੋ ਨਾਮ ਸਾਧ ਸੰਗਤ ਜੀ ਬਾਣੀ ਦਾ ਹੈ, ਜੋ ਬੋਲਦੇ ਹਾਂ ਇਹਨੂੰ ਸੱਤਾ ਪ੍ਰਦਾਨ ਕਰਨ ਵਾਲਾ ਗੋਸਾਈ। ਗੋ ਨਾਮ ਇੰਦਰੀਆਂ ਦਾ, ਅੱਖਾਂ ਕੰਨ ਨੱਕ ਆਦਿਕ ਦਾ ਹੈ, ਜਿਹੜਾ ਇਹਨਾਂ ਨੂੰ ਸੱਤਾ ਪ੍ਰਦਾਨ ਕਰਦਾ ਸੋ ਗੋਸਾਈ। ਸੋ ਜੋ ਪਰਮੇਸ਼ਰ ਵਾਹਿਗੁਰੂ ਸਾਰਿਆਂ ਦਾ ਮਾਲਕ ਹੈ ਉਹ ਹੈ ਗੋਸਾਈ। ਇੱਕ ਘੜੀ ਮਹਿ ਥਾਪ ਉਥਾਪੇ, ਉਹ ਵਾਹਿਗੁਰੂ ਇੱਕ ਘੜੀ ਦੇ ਵਿੱਚ ਹੀ ਥਾਪ ਦਿੰਦਾ ਅਤੇ ਘੜੀ ਦੇ ਵਿੱਚ ਹੀ ਉਥਾਪੇ ਚੁੱਕ ਕੇ ਫਿਰ ਥੱਲੇ ਧਰਤੀ 'ਤੇ ਸੁੱਟ ਦਿੰਦਾ। ਹੁਣੇ ਪਠਾਣਾ ਦਾ ਰਾਜ ਸੀ ਘੜੀ ਕੁ ਪਹਿਲਾਂ, ਅਤੇ ਹੁਣ ਵੇਖੋ ਉਹਨਾਂ ਦਾ ਕੁਛ ਵੀ ਨਹੀਂ ਰਿਹਾ। ਜਰ ਵੰਡ ਦੇਵ ਹੈ ਪਾਈ, ਮਾਇਆ ਦਾ ਐਸਾ ਜਾਲ ਪਾਉਂਦਾ ਹੈ, ਮਾਇਆ ਦੇ ਜਾਲ ਦੇ ਵਿੱਚ ਘਰਾਂ ਦੇ ਘਰ ਉੱਜੜ ਜਾਂਦੇ ਨੇ, ਮੁਲਕਾਂ ਦੇ ਮੁਲਕ ਉੱਜੜ ਜਾਂਦੇ ਨੇ, ਧਰਤੀ ਉੱਜੜ ਜਾਂਦੀ ਹੈ, ਬਰਬਾਦੀਆਂ ਹੋ ਜਾਂਦੀਆਂ ਨੇ। ਵੱਡੇ ਵੱਡੇ ਜੰਗ ਜਿੰਨੇ ਵੀ ਸੰਸਾਰ 'ਚ ਹੋਏ ਨੇ, ਜਰ ਜੋਰ ਜ਼ਮੀਨ ਪਿੱਛੇ, ਉਹਨਾਂ ਜੰਗਾਂ ਤੋਂ ਬਾਅਦ ਪਿੱਛੇ ਨਜ਼ਰ ਆਉਂਦੀ ਹੈ ਬਰਬਾਦੀ, ਤਬਾਹੀ, ਕਤਲੋ ਗਾਰਤ। ਭਾਵੇਂ ਉਹ ਜਪਾਨ ਦੇ ਉੱਤੇ ਬੰਬ ਡਿੱਗੇ, ਭਾਵੇਂ ਅਮਰੀਕਾ 'ਤੇ ਡਿੱਗੇ, ਭਾਵੇਂ ਕਿਸੇ ਮੁਲਕ 'ਤੇ ਡਿੱਗੇ, ਉਹਦਾ ਪਿਛਲਾ ਨਤੀਜਾ ਕੀ ਹੁੰਦਾ? ਸਭ ਕੁਛ ਤੈਸ਼ ਨੈਸ਼, ਖਤਮ, ਕੁਛ ਨਹੀਂ ਰਹਿ ਜਾਂਦਾ। ਰਹਾਓ, ਵਿਸਰਾਮ ਦੇ ਕੇ ਮਹਾਰਾਜ ਜੀ ਬਚਨ ਕਰਦੇ ਨੇ। ਕਹਾਂ ਸੋ ਘਰ ਦਰ ਮੰਡਪ ਮਹਿਲਾ, ਕਹਾਂ ਸੋ ਬੰਕ ਸਰਾਈ। ਕਿੱਥੇ ਗਏ ਉਹ ਸੋਹਣੇ ਸੋਹਣੇ ਘਰ, ਅਤੇ ਕਿੱਥੇ ਗਏ ਉਹ ਸੋਨੇ ਦੇ ਕਢਾਈਆਂ ਵਾਲੇ ਦਰਵਾਜ਼ੇ, ਜਿਨ੍ਹਾਂ ਦੇ ਉੱਤੇ ਬੜੀਆਂ ਸੋਹਣੀਆਂ ਚਿੱਤਰਕਾਰੀਆਂ ਕੀਤੀਆਂ ਹੋਈਆਂ ਸਨ। ਮੰਡਪ ਮਹਿਲਾ, ਬੜੇ ਬੜੇ ਮੰਡਪ, ਉੱਚੇ ਉੱਚੇ ਮਹਿਲ। ਕਹਾਂ ਸੋ ਬੰਕ ਸਰਾਈ, ਬੜੀਆਂ ਆਲੀਸ਼ਾਨ ਸਰਾਵਾਂ, ਉੱਚੀਆਂ ਉੱਚੀਆਂ ਪੱਕੀਆਂ, ਤਿੰਨ ਤਿੰਨ ਚਾਰ ਚਾਰ ਮੰਜ਼ਲਾਂ ਦੀਆਂ ਬਣਾਈਆਂ ਹੋਈਆਂ, ਜਿਨ੍ਹਾਂ ਸਰਾਵਾਂ ਦੇ ਵਿੱਚ ਆਏ ਗਏ ਯਾਤਰੂਆਂ ਨੂੰ ਰਹਿਣ ਵਾਸਤੇ ਵਧੀਆ ਕਮਰੇ ਦਿੰਦੇ ਸੀ। ਸੋਹਣੇ ਮਹਿਲ ਸਨ, ਸੋਹਣੀਆਂ ਸਰਾਵਾਂ ਸਨ, ਸੋਹਣੇ ਘਰ ਸਨ। ਕਹਾਂ ਸੋ ਸੇਜ ਸੁਖਾਲੀ ਕਾਮਣ, ਕਿੱਥੇ ਉਹ ਸੁੱਖ ਦੇਣ ਵਾਲੀਆਂ ਮਖਮਲੀ ਸੁੰਦਰ ਗਦੇਲੇ ਵਾਲੀਆਂ ਸੇਜਾਂ, ਅਤੇ ਕਿਤੇ ਸੁੰਦਰ ਸੁੰਦਰ ਇਸਤਰੀਆਂ, ਜਿਸ ਵੇਖ ਨੀਂਦ ਨਾ ਪਾਈ। ਜਿਨ੍ਹਾਂ ਇਸਤਰੀਆਂ ਦੇ ਸੁੰਦਰ ਮੁੱਖ ਨੂੰ ਵੇਖ ਕੇ ਰਾਤੀ ਨੀਂਦ ਨਹੀਂ ਸੀ ਆਉਂਦੀ, ਉਹ ਕਿੱਥੇ ਚਲੀਆਂ ਗਈਆਂ? ਕਹਾਂ ਸੋ ਪਾਨ ਤੰਬੋਲੀ ਹਰਮਾ, ਉਹ ਮੂੰਹ ਦੇ ਵਿੱਚ ਪਾਏ ਹੋਏ ਪਾਨ ਦੇ ਬੀੜੇ, ਅਤੇ ਤੰਬੋਲ ਅਤੇ ਹਰਮ। ਹਰਮ ਸ਼ਬਦ ਜਿਹੜਾ ਹੈ ਇਹ ਫਾਰਸੀ ਵਿੱਚ ਆਮ ਵਰਤਿਆ ਜਾਂਦਾ, ਜਿਵੇਂ ਜਨਾਨਖਾਨਾ ਜਿੱਥੇ ਜਨਾਨੀਆਂ ਮਾਈ ਰਾਣੀਆਂ ਮਹਾਰਾਣੀਆਂ ਰਹਿੰਦੀਆਂ ਸਨ ਉਹਨੂੰ ਹਰਮ ਕਹਿੰਦੇ ਸਨ। ਉਹ ਕਿੱਥੇ ਗਈਆਂ ਸੋਹਣੀਆਂ ਸੁੰਦਰ ਹਰਮਾਂ, ਉਹਨਾਂ ਦੇ ਵਿੱਚ ਜਿਹੜੀਆਂ ਉਹ ਸੁੰਦਰ ਬੇਗਮਾਂ ਮੂੰਹ ਦੇ ਵਿੱਚ ਪਾਣ ਅਤੇ ਬੀੜੇ ਚੱਬਦੀਆਂ ਰਹਿੰਦੀਆਂ ਸਨ। ਹੋਈਆਂ ਛਾਈ ਮਾਈ, सब छाई माई हो गया, कुछ नज़र नहीं आता, सब कुछ एक पल में उजड़ गया, बर्बाद हो गया। ना वो महल रहे, ना उन्हां महलों च रहण वालियां वो सुंदर इस्त्रियां रहियां, ना उन्हां दे वो पठान ते खान ते नवाब रहे, सब कुछ तहश नहश हो गया। बाबर ने इहो जी कटवट कीती है। सो महाराज साहब जी इस शब्द विच अगे होर दसणगे जो कुछ वापरिया सी उस अपने पावन बचना राही गुरु साहब ने बयान किया है। सो साध संगत जी अज इतने ही बचन प्रवान करने, फुल्लां चुकां दी खिमा फतेह बुलाओ। वाहिगुरु जी का खालसा, वाहिगुरु जी की फतेह।